ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ।
ਇੱਕ ਓਮਕਾਰ ਤੋਂ ਸ਼ੁਰੂ ਹੋਈ ਹੈ ਗੱਲ। ਇੱਕ ਓਮਕਾਰ ਤੇ ਹੀ ਆਦਿ ਗੁਰੂ ਗ੍ਰੰਥ ਸਾਹਿਬ ਸ਼ੁਰੂ ਹੁੰਦਾ। ਇੱਥੋਂ ਹੀ ਪਤਾ ਲੱਗ ਜਾਂਦਾ ਵੀ ਗੁਰੂ ਘਰ ਦੀ ਕਿਰਤ ਹੈ। ਗੁਰੂ ਘਰ ਦੀ ਮਤਲਬ ਜਿੰਨੀ ਗੁਰਬਾਣੀ ਸ਼ੁਰੂ ਹੋਈ ਹੈ ਕੀਤੀ ਜਾਂਦੀ ਹੈ, ਇੱਕ ਓਮਕਾਰ ਤੇ ਸ਼ੁਰੂ ਕੀਤੀ ਜਾਂਦੀ ਹੈ। ਇੱਥੇ ਵੀ ਇੱਕ ਓਮਕਾਰ ਤੇ ਸ਼ੁਰੂ ਕੀਤੀ ਜਾਂਦੀ ਹੈ। ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਮਕਾਰ ਸਤਿਗੁਰ ਪ੍ਰਸਾਦ।
ਹਾਂ, ਸਤਿਗੁਰ ਪ੍ਰਸਾਦ। ਸਤਿਗੁਰ ਪ੍ਰਸਾਦ ਇੱਕ ਓਮਕਾਰ ਆਦਿ ਦੇ ਵਿੱਚ ਆਦਿ ਗੁਰੂ ਗ੍ਰੰਥ ਸਾਹਿਬ ਆਉਂਦਾ ਹੀ ਹੈ, ਹਰ ਜਗ੍ਹਾ ਆਉਂਦਾ, ਪਤਾ ਹੀ ਹੈ।
ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਗੱਲ ਹੈ ਵੱਖਰੀ ਹੈ। ਹੁਣ ਉੱਥੇ ਨਹੀਂ ਹੈ, ਇੱਥੇ ਹੈ। ਸ੍ਰੀ ਜਿਹੜਾ ਵਾਹੇ ਔਰ ਗੁਰੂ ਦੋ ਲਫ਼ਜ਼ ਨੇ, ਇੱਕ ਨਹੀਂ। ਵਾਹੇ ਅੱਡਾ, ਗੁਰੂ ਅੱਡਾ। ਗੁਰੂ ਇੰਡੀਪੈਂਡੈਂਟ ਹੈ। ਵਾਹੇ ਵਾਹੇ ਜਿਹੜੀ ਹੈ ਬਾਣੀ ਨਿਰੰਕਾਰ ਹੈ। ਵਾਹੇ ਤਾਂ ਵਡਿਆਈ ਦਾ ਨਾਮ ਹੈ, ਵਡਿਆਈ ਬਾਣੀ ਹੈ। ਵਾਹੇ ਵਾਹੇ ਬਾਣੀ ਦਾ ਪਰਮੇਸ਼ਰ ਦੀ ਜੋ ਉਸਤਤੀ ਵਾਲੀ ਬਾਣੀ ਹੈ ਉਹ ਵੀ ਨਿਰਾਕਾਰ ਹੀ ਹੈ। ਜੋ ਉੱਥੋਂ ਤੁਰਕੀ ਬਾਣੀ ਆਉਂਦੀ ਹੈ ਉਹ ਵੀ ਨਿਰਾਕਾਰ ਹੀ ਹੈ। ਆ ਗੁਰਬਾਣੀ ਨਿਰਾਕਾਰ ਨਹੀਂ ਹੈ, ਗੁਰਬਾਣੀ ਅੱਖਰਾਂ ਚ ਆ ਗਈ। ਉਸ ਬਾਣੀ ਨੂੰ ਅਸੀਂ ਨਹੀਂ ਬੋਲ ਸਕਦੇ। ਨਿਰਾਕਾਰ ਜਿਹੜੀ ਬਾਣੀ ਹੈ ਨਾ, ਤੁਰਕੀ ਬਾਣੀ, ਉਹਨੂੰ ਤਾਂ ਬਿਆਨ ਵੀ ਨਹੀਂ ਕਰ ਸਕਦੇ। ਉਹ ਬਿਆਨ ਤੋਂ ਪਰੇ ਹੈ। ਜਿਹੜਾ ਬਿਆਨਿਆ ਗਿਆ ਉਹ ਤਾਂ ਗਿਆਨ ਹੈ ਬਾਣੀ ਦਾ। ਉਹ ਬਾਣੀ ਕਹੇ ਜੀ ਹੈ, ਕੀ ਕਰਦੀ ਹੈ, ਜੋ ਉਹਦਾ ਅਸਰ ਪਿਆ ਨਾ, ਜਿਹਨੂੰ ਸੁਣੀ ਹੈ ਉਹਨੇ ਆਪਣਾ ਅਸਰ ਦੱਸਿਆ। ਮੇਰੇ ਤੇ ਉਹਦਾ ਕੀ ਅਸਰ ਪਿਆ, ਮੈਨੂੰ ਉਹ ਜੋ ਕੀ ਪ੍ਰਾਪਤ ਹੋਇਆ, ਉਹਦੇ ਬਾਰੇ ਜੋ ਉਹਨੇ ਕੁਝ ਜਾਣਿਆ ਬਾਣੀ ਬਾਰੇ, ਉਹ ਦੱਸਿਆ। ਹੁਕਮ ਬਾਰੇ ਜੋ ਕੁਝ ਜਾਣਿਆ ਉਹ ਦੱਸਿਆ। ਹੁਕਮ ਬਿਆਨ, ਹੁਕਮ ਤਾਂ ਹਾਕਮੇ ਬਿਆਨ ਕਰੂਗਾ, ਹੁਕਮ ਨਹੀਂ ਕੋਈ ਦੇ ਸਕਦਾ, ਹੁਕਮ ਹਾਕਮੇ ਦਿੰਦਾ ਹੁੰਦਾ। ਹੁਕਮ ਨੂੰ, ਹੁਕਮ ਤਾਂ ਹਾਕਮੇ ਦਿੰਦਾ। ਹੁਕਮ ਨੂੰ ਜਿਹਨੂੰ, ਹੁਕਮ ਨਾਲ ਜਿਹਨੂੰ ਕੁਛ ਪ੍ਰਾਪਤ ਹੋਇਆ, ਨਾਮ ਜਿਹਨੂੰ ਪ੍ਰਾਪਤ ਹੋਇਆ, ਜਿਹਨੂੰ ਚਾਰ ਪਦਾਰਥ ਮਿਲੇ ਨੇ, ਉਹਨੇ ਆਪਣੀ ਅਵਸਥਾ ਦੱਸੀ ਵੀ ਮੈਂ ਜਦ ਕੀ ਸੀ, ਅੱਜ ਕੀ ਹਾਂ, ਉਦੋਂ ਮੈਂ ਕੀ ਸੀ, ਉਦੋਂ ਮੇਰੇ ਅੰਦਰ ਅੱਗ ਜਲਦੀ ਸੀ, ਅੱਗ ਵੀ ਬੁਝ ਗਈ, ਧੂੰਆਂ ਵੀ ਨਹੀਂ ਨਿਕਲਦਾ। ਹੱਡ ਬੀਤੀ ਦੱਸੀ ਆ ਉੱਥੇ, ਇਹ ਗੁਰਬਾਣੀ ਤਾਂ ਹੱਡ ਬੀਤੀ ਹੈ। ਉਹਦਾ ਟੇਸਟ ਜਦ ਪਤਾ ਲੱਗੂਗਾ, ਉਹ ਜਦ ਜਿਹਨੂੰ ਸੁਣੂਗੀ ਉਹ ਉਸੇ ਨੂੰ ਸੁਣੂਗੀ। ਉਸ ਅਵਸਥਾ ਚ ਕੋਈ ਹੋਊਗਾ ਜਾਊਗਾ, ਸੁਣਜੋ, ਉੱਥੇ ਤੱਕ ਪਹੁੰਚਣ ਦੀ ਗੱਲ ਸਾਨੂੰ ਕਿਵੇਂ ਸੁਣੀ, ਅਸੀਂ ਉਸ ਅਵਸਥਾ ਨੂੰ ਕਿਵੇਂ ਪ੍ਰਾਪਤ ਕੀਤਾ, ਇਹ ਵੀ ਗਿਆਨ ਹੈ, ਇਹ ਵੀ ਗਿਆਨ ਹੈ, ਇਹ ਗੁਰਬਾਣੀ ਚ ਗਿਆਨ। ਮੈਂ ਇੱਥੇ ਤੱਕ ਕਿਵੇਂ ਪਹੁੰਚਿਆ, ਫਿਰ ਇੱਥੇ ਪਹੁੰਚ ਕੇ ਵੀ ਮੇਰੇ ਕੀ ਔਕੜ ਆਈ, ਫਿਰ ਕਿਵੇਂ ਸੁਣੀ, ਇਹ ਸਾਰਾ ਬਿਆਨ ਹੈ ਗੁਰਬਾਣੀ ਚ।
ਸ੍ਰੀ ਭਗਵਤੀ ਜੀ ਸਹਾਇ।
ਸ੍ਰੀ ਭਗਵਤੀ ਜੀ ਸਹਾਇ। ਸ੍ਰੀ ਭਗਵਤੀ ਕਹਿੰਦੇ, ਸ੍ਰੀ ਭਗਵਤੀ ਤਾਂ ਭਗਤੀ ਹੈ, ਭਗਵਤੀ ਤਾਂ ਭਗਤੀ ਨੂੰ ਕਹਿੰਦੇ ਨੇ। ਭਗਤੀ ਕੀ ਹੈ? ਭਗਤੀ ਗੁਰਮਤ ਹੈ, ਭਗਤੀ ਗੁਰਮਤ ਹੈ। ਇਹ ਗੁਰਮਤ ਨੇ ਹੀ ਸਹਾਈ। ਹੁਣ ਗੁਰੂ ਕੁਛ ਨਹੀਂ ਕਰਦਾ, ਗੁਰੂ ਨੇ ਗੁਰਮਤ ਭੇਜੀ ਹੈ ਸਹਾਈ ਕਰਨ ਵਾਸਤੇ, ਇੱਥੋਂ ਕੱਢਣ ਵਾਸਤੇ। ਇਹ ਕੀ ਹੈ ਗੁਰਮਤ? ਕੀ ਹੈ ਇਹ? ਬਾਪ ਜਿਹੜਾ ਬੀਠਲ ਹੈ ਨਾ, ਬੀਠਲ, ਬਾਪ ਬੀਠਲ, ਉਹਦੀ ਬਾਂਹ ਇਹ, ਉਹਦੀ ਬਾਂਹ ਇਹੀ ਹੈ, ਗੁਰਮਤ ਹੀ ਹੈ। ਹੁਕਮ ਹਾਥ ਕਾਲ ਕਲਮ, ਕਾਲ ਵੀ ਇਹੀ ਹੈ, ਕਲਮ ਵੀ ਇਹੀ ਹੈ, ਹੁਕਮ ਵੀ ਇਹੀ ਹੈ, ਹੱਥ ਵੀ ਇਹੀ ਹੈ, ਬਾਂਹ ਵੀ ਇਹੀ ਹੈ। ਕਾਲ ਕਲਮ ਹੁਕਮ ਹਾਥ ਕਹੋ, ਕੌਣ ਮੇਟ ਸਕਾ। ਜੇ ਕਿਸੇ ਨੂੰ ਹੱਥ ਪਾ ਕੇ ਕੱਢਣਾ ਚਾਹੇ, ਉਹਦੇ ਹੱਥ ਨੂੰ ਕੋਈ ਨਹੀਂ ਰੋਕ ਸਕਦਾ, ਕੋਈ ਨਹੀਂ ਕੱਟ ਸਕਦਾ। ਕੋਈ ਬੱਚਾ ਉਹਨੂੰ ਦਖਲ ਨਹੀਂ ਦੇ ਸਕਦਾ ਜਿਹਨੂੰ ਮਰਜ਼ੀ ਕੱਢ ਲਵੇ। ਕਹੋ ਕੌਣ ਮੇਟ ਸਕਾ, ਉਹ ਹੱਥ ਪਾਉਂਦਾ ਹੋਵੇ ਕਿਸੇ ਨੂੰ ਕੱਢਣ ਵਾਸਤੇ, ਉਹਦੇ ਹੱਥ ਨੂੰ ਕੋਈ ਪਿੱਛੇ ਕਰ ਦੂਗਾ, ਮਿਟਾ ਦੂਗਾ। ਵਾਹਿਗੁਰੂ 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 ਵਾਹਿ ਜੀ ਉੱਥੇ ਹੀ ਹੈ ਵਾਹਿਗੁਰੂ।
ਸ੍ਰੀ ਭਗਵਤੀ ਜੀ ਸਾਹਿਬ
ਇਹ ਵਾਹਿਗੁਰੂ ਦੀ ਜਿਹੜੀ ਹੈ ਨਾ ਖੁਲਾਸਾ ਉੱਥੇ ਹੈ, ਆਦਿ ਵਿੱਚ ਹੈ। ਭਗਵਤੀ ਕੀ ਹੈ? ਭਗਵਤੀ ਭਗਤੀ ਹੈ, ਭਗਤ ਦਾ ਰੰਗ ਹੈ। ਜਿਹੜਾ ਭਗਤ ਨੂੰ ਰੰਗ ਚੜ੍ਹਦਾ ਨਾਮ ਦਾ, ਉਹੀ ਤਾਂ ਭਗਵਤੀ ਹੈ। ਇਹ ਨਾਮ ਹੈ ਭਗਵਤੀ ਹੈ, ਭਗਤੀ ਹੈ ਚਾਹੇ ਨਾਮ ਹੈ। ਗੁਰਮਤ ਦੀ ਸਹਾਇਤਾ ਮੰਗੀ ਹੈ ਦਾ ਸੰਪਾਸ਼ਾ ਨੇ, ਮਨ ਨੂੰ ਜਿੱਤਣ ਵਾਸਤੇ ਗੁਰਮਤ ਦੀ ਖੜਕ ਮੰਗੀ ਹੈ। ਧਰਮ ਯੁੱਧ ਵਾਸਤੇ ਵੀ ਗਿਆਨ ਖੜਕ ਦੀ ਲੋੜ ਹੁੰਦੀ ਹੈ। ਜੇ ਧਰਮ ਚਰਚਾ ਕਰਨੀ ਹੋਵੇ ਗਿਆਨ ਖੜਕ ਬਣਾ ਨਹੀਂ ਹੁੰਦੀ। ਮਨ ਜਿੱਤਣਾ ਕਿਸੇ ਦਾ ਹੋਇਆ, ਆਪਣਾ ਜਿੱਤਣਾ ਚਾਹੀਦਾ, ਦੂਏ ਦਾ ਜਿੱਤਣਾ। ਦੂਏ ਨੂੰ ਤਾਂ ਸਮਝਾਉਣਾ ਹੁੰਦਾ, ਦੂਏ ਦਾ ਮਨ ਜਿੱਤ ਨਹੀਂ ਹੁੰਦਾ। ਜਿੱਤ ਹੁੰਦਾ ਆਪਣਾ ਮਨ, ਦੂਏ ਨੂੰ ਸਮਝਾਈਦਾ ਵੀ ਜੇ ਤੈਂ ਜਿੱਤਣਾ ਐਂ ਜਿੱਤਣਾ। ਜੇ ਇੱਛਾ ਹੋਵੇ ਉਹਦੀ ਜਿੱਤਣ ਦੀ ਜਿੱਤ ਲੂਗਾ, ਜੇ ਉਹਦੀ ਇੱਛਾ ਨਾ ਹੋਵੇ ਨਾ ਜਿੱਤੇ, ਆਪਾਂ ਨੂੰ ਉਹਦਾ ਕੀ ਹੈ? ਉਹਦਾ ਨਫਾ ਨੁਕਸਾਨ ਤਾਂ ਉਸੇ ਨੂੰ ਹੈ। ਇਸ ਕਰਕੇ ਗੁਰਬਾਣੀ ਤਾਂ ਉਪਦੇਸ਼ ਕਰਦੀ ਹੈ, ਛੁੱਟਣ ਦੀ ਵਿਧੀ ਦੱਸਦੀ ਹੈ। ਜਿਹਨੇ ਛੁੱਟਣਾ ਛੁੱਟ ਜਾਓ, ਨਹੀਂ ਛੁੱਟਣਾ ਉਹਦੀ ਮਰਜ਼ੀ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਸਹਾਈ ਹੋਵੇ ਮੇਰੀ, ਮੇਰੀ ਮਦਦ ਕਰੇ, ਇਹਦਾ ਮਤਲਬ ਇਹ ਹੈ। ਮੈਨੂੰ ਭਗਵਤੀ ਦੀ ਲੋੜ ਹੈ, ਮੈਨੂੰ ਬੁੱਧੀ ਦੀ ਲੋੜ ਹੈ, ਕਿਉਂ ਗ੍ਰੰਥ ਰਚਣ, ਗ੍ਰੰਥ ਰਚਣ ਦੇ ਵਿੱਚ ਬੁੱਧੀ ਦੀ ਲੋੜ ਪੈਣੀ ਹੈ, ਸਰੀਰਕ ਬਲ ਦੀ ਲੋੜ ਨਹੀਂ ਪੈਣੀ। ਸਰਸਵਤੀ ਨੂੰ ਕਿਉਂ ਧਿਆਉਂਦੇ ਨੇ ਗਾਉਣ ਵਾਲੇ ਲਿਖਣ ਵਾਲੇ? ਉਹ ਸਰਸਵਤੀ ਵੀ ਇਹਦਾ ਹੀ ਨਾਂ ਹੈ, ਗੁਰਮਤ ਦਾ ਹੀ ਨਾਂ ਹੈ। ਇਹਨਾਂ ਨੇ ਹੁਣ ਅਸਲ ਚ ਗੱਲ ਇੱਕੋ ਹੀ ਸੀ, ਸਾਡੇ ਵੀ ਗੱਲ ਤਾਂ ਜਿਹੜੀ ਲਿਖੀ ਹੋਈ ਹੈ ਉਹਦਾ ਪ੍ਰਚਾਰ ਹੋ ਰਿਹਾ। ਇੰਨੀਆਂ ਕਿਤਾਬਾਂ ਲਿਖ ਮਾਰੀਆਂ ਇਹਨਾਂ ਨੇ, ਟੀਕੇ ਲਿਖ ਮਾਰੇ ਸਾਰੇ ਗਲਤ। ਜੇ ਉਹਨੂੰ ਠੀਕ ਮੰਨ ਲਈਏ ਗੁਰਮਤ ਤਾਂ ਪਾਸੇ ਹੋ ਗਈ, ਫਿਰ ਗੁਰਮਤ ਦੀ ਵਿਚਾਰਧਾਰਾ ਤਾਂ ਪਾਸੇ ਹੀ ਕੱਢੀ ਪਈ ਹੈ ਸਾਰੀ। ਉਹ ਐਵੇਂ ਉਹਨਾਂ ਤੇ ਪਾਸੇ ਨਿਕਲ ਗਈ ਸੀ, ਉਹਨਾਂ ਤੇ ਨਿਕਲ ਜਾਂਦੀ ਹੁੰਦੀ ਹੈ ਪਾਸੇ। ਖੈਰ ਪੰਡਿਤ ਨੇ, ਪੰਡਿਤ ਨੇ ਤਾਂ ਜਾਣ ਬੁੱਝ ਕੇ ਕੱਢਤੀ ਸੀ ਉਦੋਂ ਪਾਸੇ, ਜਾਣ ਬੁੱਝ ਕੇ ਰਾਜੇ ਨੇ ਕਢਵਾਤੀ ਸੀ ਨਾ, ਸਰਕਾਰ ਨੇ ਕਢਾਤੀ ਸੀ ਜਾਣ ਬੁੱਝ ਕੇ, ਪਾਸੇ ਕਰਤੀ ਸੀ। ਰਾਜੇ ਦੇ ਉੱਤੇ ਹਾਵੀ ਹੁੰਦੇ ਸੀ ਨਾ ਭਗਤ, ਰਾਜੇ ਦੁਖੀ ਸੀ ਭਗਤਾਂ ਤੋਂ। ਉਹਨਾਂ ਨੇ ਕਿਹਾ ਇਹ ਇਹਨਾਂ ਨੂੰ ਖਤਮ ਕਰੋ। ਜਿਵੇਂ ਰਣਜੀਤ ਸਿੰਘ ਦੁਖੀ ਹੋਇਆ, ਉਹਨੇ ਕਿਹਾ ਨਿਹੰਗ ਸਿੰਘ ਨੂੰ ਖੁੱਡੇ ਲੈਣ ਲਓ, ਇਹਨਾਂ ਨੇ ਤਾਂ ਆਪਾਂ ਨੂੰ ਜੋੜ ਨਹੀਂ ਦੇਣਾ, ਇਹਨਾਂ ਨੇ ਤਾਂ ਮਨਮਾਨੀਆਂ ਕਰ ਨਹੀਂ ਦੇਣੀਆਂ। ਇਹ ਤਾਂ ਕਹਿਣਗੇ ਗੁਰੂ ਦੀ ਮਤ ਨਾਲ ਚੱਲੋ, ਇਹਨਾਂ ਨੂੰ ਪਾਸੇ ਕਰੋ। ਪਾਸੇ ਕਰਤਾ ਉਹਨਾਂ ਨੂੰ ਗੁਰਦੁਆਰਿਆਂ, ਜੋ ਵੀ ਪਾਸੇ ਹੋ ਗਏ ਉਹ ਆਪੇ ਹੋ ਗਏ ਫਿਰ, ਵੀ ਹੁਣ ਆਪਾਂ ਨੂੰ ਨੀ ਕੋਈ ਫਾਇਦਾ ਦੁਬਾਰਾ ਗੁਰਦੁਆਰਿਆਂ ਚ ਨੂੰ। ਇਹਨਾਂ ਨੂੰ ਡੰਜ ਲਾ ਲੈਣ ਦੋ, ਲਾ ਲੈਣ ਦੋ ਚਾਹੋ ਸਾਰਿਆਂ ਨੂੰ, ਪਤਾ ਤਾਂ ਹੈਗੇ ਉਲਟੇ ਰਸਤੇ ਨੇ। ਕਦਕ ਤੱਕ ਚੱਲੂ ਗੱਡੀ, ਖੜਗੀ ਆ ਕੇ ਪਤਾ ਹੀ ਹੁੰਦਾ। ਜਦੋਂ ਕੋਈ ਗੱਡੀ ਖਰਾਬ ਹੋਣ ਲੱਗ ਜਾਂਦੀ ਹੈ ਰੋਜ਼, ਇਹ ਫਿਰ ਉਹਨੂੰ ਖੁੱਡੇ ਲੈਣ ਲਾਉਣਾ ਹੀ ਪੈਂਦਾ। ਫਿਰ ਕੀ ਕਰੂ ਆਦਮੀ? ਅਗਲਾ ਕਹਿੰਦਾ ਭਾਈ ਨਵੀਂ ਲੈ ਲਓ, ਹੁਣ ਇਹ ਤਾਂ ਪੈਸੇ ਜ਼ਿਆਦਾ ਖਾਂਦੀ ਹੈ, ਆਪੇ ਖੁੱਡੇ ਲੈਣ ਲਾ ਦੇਣਗੇ ਲੋਕ ਇਹਨਾਂ ਨੂੰ, ਜਾਂ ਉਹਨਾਂ ਨੂੰ ਕੁਝ ਮਿਲਦਾ ਹੀ ਨਹੀਂ ਉੱਥੋਂ, ਗੁਰਦੁਆਰੇ ਛੱਡ ਗਏ ਲੋਕ। ਜਾਂਦੇ ਤਾਂ ਉੱਦਾਂ ਹੀ ਨੇ, ਹੋਰ ਕੰਮ ਜਾਂਦੇ ਨੇ, ਮਿਊਜ਼ੀਅਮ ਦੇ ਵਿੱਚ ਵੀ ਜਾਂਦੇ ਨੇ, ਮਨਾਲੀ ਲੋਕ ਫਿਰਦੇ ਨੇ ਤੁਰੇ, ਆਗਰੇ ਜਾਂਦੇ ਨੇ, ਇਹ ਵੀ ਇੱਥੇ ਚਲੇ ਜਾਂਦੇ ਨੇ, ਨਿਆਣੇ ਨੂੰ ਲੈ ਜਾਂਦੇ ਬੱਸਾਂ ਭਰ ਕੇ, ਚਲੋ ਤੁਹਾਨੂੰ ਗੋਲਡਨ ਟੈਂਪਲ ਦਿਖਾ ਕੇ ਲਿਆਈਏ। ਹੋਰ ਉੱਥੇ ਜਾਂਦੇ ਨੇ ਕੋਈ ਸਿੱਖਿਆ ਲੈਣ? ਸਿੱਖਿਆ ਲੈਣ ਉੱਥੇ ਕੋਈ ਨਹੀਂ ਜਾਂਦਾ, ਨਾ ਉੱਥੇ ਸਿੱਖਿਆ ਹੈ। ਗੁਰੂ ਦੀ ਸਿੱਖਿਆ ਲੈਣ, ਗੁਰਮਤ ਲੈਣ ਉੱਥੇ ਕੋਈ ਨਹੀਂ ਜਾਂਦਾ, ਨਾ ਕੋਈ ਦੇਣ ਵਾਲਾ, ਨਾ ਕੋਈ ਲੈਣ ਵਾਲਾ ਉੱਥੇ। ਉਹ ਤਾਂ ਗੱਲ ਹੀ ਨਹੀਂ, ਜਿਹੜੀ ਗੱਲ ਵਾਸਤੇ ਉਹ ਚੀਜ਼ ਬਣਾਈ ਸੀ ਉਹ ਤਾਂ ਖਤਮ ਹੋ ਗਈ, ਉਹ ਗੱਲ ਉਹਦਾ ਭੋਗ ਪੈ ਗਿਆ। ਔਰ ਅੱਗੇ ਰੱਖੇ ਨੇ ਕੀਰਤਨ ਵਾਲੇ, ਉਹ ਆਪਣੇ ਕੀਰਤਨ ਕਰੀ ਜਾਂਦੇ ਨੇ, ਜੋ ਵੀ ਹੈ ਗੁਰਬਾਣੀ ਦਾ ਗਾਇਨ ਕਰੀ ਜਾਂਦੇ ਨੇ, ਤਨਖਾਹ ਉਹਨਾਂ ਨੂੰ ਮਿਲਦੀ ਹੈ। ਜਿਹੋ ਜਿਹਾ ਉਹਨਾਂ ਤੇ ਹੁੰਦਾ ਕਰੀ ਜਾਂਦੇ ਨੇ।
ਚੰਡੀ ਚਰਿੱਤਰ ਉਕਤ ਬਿਲਾਸ ਅਧਿਆਇ ਪਹਿਲਾ ਮਧੂ ਕੈਟ ਵਿਦੈਂਤਾਂ ਦਾ ਕਤਲ ਸਵਈਆ।
ਇਹ ਜਿਹੜਾ ਚੰਡੀ ਚਰਿੱਤਰ ਹੈ ਉਹਦੀ ਗੱਲਬਾਤ ਹੈ, ਬਿਲਾਸ ਹੁੰਦਾ ਗੱਲਬਾਤ, ਬਿਰਤਾਂਤ ਬਿਰਤਾਂਤ ਉਕਤ ਬਿਲਾਸ ਮਧੂ ਕੈਟਬ ਦੈਂਤ ਨੇ, ਦੋ ਦੈਂਤ ਨਹੀਂ ਅਸਲ ਦੇ ਮਧੂ ਕੈਟਬ, ਇੱਕ ਮਧੂ ਹੈ ਇੱਕ ਕੀਟਬ ਹੈ, ਕੈਟਬ ਵੀ ਉਹ ਤੋਂ ਹੀ ਬਣਿਆ ਹੈ, ਕੀਟਬ ਤੋਂ ਕੈਟਬ ਬਣਿਆ ਹੈ। ਕੈਟਬ ਕੌਣ ਹੁੰਦਾ? ਕੈਟਬ ਹੁੰਦਾ ਜਿਹੜਾ ਸਰੀਰ ਵਿੱਚ ਹੈ ਕੀੜਾ, ਕੀਟ ਜਿਹਨੂੰ ਕਹਿੰਦੇ ਨੇ। ਮਧੂ ਕੌਣ ਹੈ? ਮਧੂ ਸੱਚ ਨਾਲ ਜੁੜਿਆ ਹੋਇਆ, ਕੈਟਬ ਮਾਇਆ ਨਾਲ ਜੁੜਿਆ ਹੋਇਆ, ਇੱਕੋ ਹੀ ਅਸਲ ਦੋ ਨਹੀਂ ਹੁਣ। ਇਹ ਜੋਤ ਦੀ ਗੱਲ ਹੈ, ਜਾਤ ਦੀ ਨਹੀਂ ਹੈ। ਜੇ ਤਾਂ ਹੁੰਦੀ ਚੰਡੀ ਜਨਾਨੀ ਜਿਵੇਂ ਇਹ ਮੰਨਦੇ ਨੇ, ਫੇਰ ਤਾਂ ਹੁੰਦੇ ਰਾਕਸ਼ ਆਦਮੀ। ਜੇ ਅਸੀਂ ਆਦਮੀ ਮੰਨ ਲਿਆ ਤਾਂ ਲੜਾਈ ਦੂਏ ਪਾਸੇ ਚਲੀ ਜਾਊਗੀ, ਆਦਮੀ ਤਾਂ ਕੋਈ ਨਹੀਂ ਹੈ, ਇਹ ਨਿਰਾਕਾਰੀ ਦੁਨੀਆ ਦੀ ਲੜਾਈ ਹੈ। ਇਹ ਜਿਹੜੇ ਦੋ ਇਕੱਠੇ ਹੁੰਦੇ ਨੇ ਮਧੂ ਕੈਟਬ, ਚੰਡ ਔਰ ਮੁੰਡ,
ਸੁੰਭ,
ਇਹ ਦੋ ਇਕੱਠੇ ਜਿਹੜੇ ਆਉਂਦੇ ਨੇ ਨਾ, ਇਹ ਦੋਵੇਂ ਆਤਮਾ ਵਾਸਤੇ ਆਉਂਦੇ ਨੇ। ਜਦ ਕੱਲਾ ਕੱਲਾ ਆਉਂਦਾ ਉਹ ਵਿਕਾਰਾਂ ਵਾਸਤੇ ਆਉਂਦਾ, ਜੇ ਭਰਮ ਵਾਸਤੇ ਆਇਆ ਹੈ ਰਕਤ ਬੀਜ, ਜਿਹਦੀ ਰਕਤ ਦੀ ਇੱਕ ਬੂੰਦ ਤੋਂ ਇਹੋ ਜਿਹਾ ਰਕਸ਼ ਪੈਦਾ ਹੋ ਜਾਵੇ, ਇੱਕ ਭਰਮ ਦੇ ਕਣਕੇ ਤੋਂ ਉੱਡਾ ਹੀ ਭਰਮ ਪੈਦਾ ਹੋ ਜਾਵੇ, ਹੋ ਜਾਂਦਾ। ਇੱਕ ਡਰੋਪ ਖੂਨ ਦਾ ਡਿੱਪ ਪਏ ਉੱਡਾ ਹੀ ਰਕਸ਼ ਪੈਦਾ ਹੋ ਗਿਆ, ਇੱਕ ਡਰੋਪ ਭਰਮ ਦਾ ਗਿਰ ਗਿਆ ਉੱਡਾ ਹੀ ਭਰਮ ਖੜਾ ਹੋ ਗਿਆ ਗੁਰਮਤ ਦੇ ਖਿਲਾਫ। ਸਾਰਾ ਕੁਝ ਮੰਨੀ ਜਾਂਦੇ ਨੇ, ਇੱਕ ਗੱਲ ਤੇ ਅੜ ਜਾਵੇ ਬਸ ਉਹ ਐਂਟੀ ਗੁਰਮਤ ਹੋ ਜਾਂਦਾ। ਜਿਵੇਂ ਉਹ ਪਾ ਜਿਹੜਾ ਸੀ ਜੰਮਣ ਮਨ ਨੂੰ ਜਿਹੜੇ ਨਹੀਂ ਮੰਨਦੇ, ਸਾਰੀ ਗੁਰਮਤ ਛੱਡਣੀ ਪੈ ਜਾਂਦੀ ਉਹਨਾਂ ਨੂੰ, ਜਿਹੜੇ ਕਹਿੰਦੇ ਜੰਮਣ ਮਨ ਹੈ ਨੀ, ਸਾਰੀ ਗੁਰਮਤ ਤੋਂ ਹੀ ਵਿਰੋਧ ਹੋ ਜਾਂਦੀ ਉਹਨਾਂ ਦੀ ਵਿਚਾਰਧਾਰਾ। ਗੱਲ ਇੱਕ ਇੱਕ ਨੀ ਮੰਨੀ ਸਿਰਫ ਉਹਨੇ ਜੰਮਣ ਮਨ, ਸਾਰੀ ਉਹ ਬਾਣੀ ਨੀ ਮੰਨਣੀ ਪੈਣੀ ਉਹਨਾਂ ਨੂੰ, ਸਾਰੀ ਤੋਂ ਵਿਰੋਧ ਹੋ ਜਾਣਗੇ। ਪਰ ਮੋਢਾ ਹੀ ਖੜਾ ਹੋ ਗਿਆ, ਉੱਡੀ ਉਹ ਕਰਤਾ ਛਾ ਗਈ, ਇਹ ਰਕਤ ਬੀਜ ਹੈ ਇਹਨਾਂ ਨੂੰ। ਜਦੋਂ ਇੱਕ ਨਾ ਆਊਗਾ ਉਹ ਵਿਕਾਰ ਦਾ ਆਊਗਾ, ਜਦੋਂ ਦੋ ਆਉਣਗੇ ਤਾਂ ਇਹਦੇ ਚੇਤਨ ਬਲ ਦੇ ਹੋਣਗੇ, ਚੇਤਨ ਦੇ ਹੋਣਗੇ, ਉਹ ਚੇਤਨ ਹੈ, ਉਹ ਚੇਤਨ ਦੇ ਵਿਕਾਰ ਨੇ, ਐ ਆਊਗਾ ਇਹ। ਹਾਂਜੀ,
ਸਵਈਆ ਆਦ ਅਪਾਰ ਅਲੇਖ ਅਨੰਤ ਅਕਾਲ ਅਪੇਖ ਅਲਖ ਅਨਸ।
ਪਹਿਲਾਂ ਪਰਮੇਸ਼ਰ ਦੇ ਗੁਣ ਨੇ ਜਿਹਨੂੰ ਇੱਕ ਲਿਖਿਆ, ਇੱਕ ਓਂਕਾਰ ਲਿਖਿਆ ਨਾ, ਉਹਦੇ ਉਹੀ ਗੁਣ ਨੇ ਉੱਥੇ ਤਾਂ ਦੱਸੇ ਹੋਏ ਨੇ, ਹੋਰ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਨੇ, ਇੱਕ ਓਂਕਾਰ, ਇੱਕ ਨੂੰ ਜੇ ਆਪਾਂ ਪਾਸੇ ਕਰ ਲਈ, ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਵੈ ਭੰਗ, ਇਹ ਕਿਹਦੇ ਨੇ? ਇਹ ਅਕਾਲ ਦੇ ਗੁਣ ਨੇ, ਗੁਰੂ ਦੇ ਗੁਣ ਨੇ, ਗੁਰੂ ਦੇ, ਗੁਰੂ ਹਮੇਸ਼ਾ ਰਹਿੰਦਾ। ਆਦ ਅੰਤ ਇੱਕ ਹੈ ਅਵਤਾਰਾ, ਅਵਤਾਰ ਜ਼ਰੂਰ ਲੈਂਦਾ ਉਹ, ਆਦ ਅੰਤ ਇੱਕ ਹੁੰਦਾ, ਇੱਕ ਹੁੰਦਾ ਆਦ, ਆਦ ਔਰ ਅੰਤ ਵਿੱਚ ਇੱਕ ਹੁੰਦਾ ਹੈ, ਵਿਚਾਲੇ ਅਵਤਾਰ ਲੈ ਲੈਂਦਾ ਉਹ, ਆਦ ਅੰਤ ਦੇ ਜਾਂ ਸ੍ਰਿਸ਼ਟੀ ਹੈ ਜਦੇ ਅਵਤਾਰ ਹੁੰਦਾ ਉਹਦਾ, ਜਾਂ ਸ੍ਰਿਸ਼ਟੀ ਨਹੀਂ ਹੈ ਫਿਰ ਅਵਤਾਰ ਨਹੀਂ ਹੁੰਦਾ। ਅਵਤਾਰ ਕਹਿੰਦੇ ਦੇਹ ਧਾਰਨ ਕਰਨ ਨੂੰ, ਸਰੀਰ ਧਾਰਨ ਕਰਨ ਨੂੰ, ਉਹਦਾ ਵੀ ਸਰੀਰ ਹੁੰਦਾ, ਉਹਦੀ ਵੀ ਮੂਰਤ ਹੁੰਦੀ ਹੈ, ਜਦ ਸ੍ਰਿਸ਼ਟੀ ਪੈਦਾ ਹੁੰਦੀ ਹੈ ਤਾਂ ਅਕਾਲ ਦੀ ਵੀ ਮੂਰਤ ਹੁੰਦੀ ਹੈ, ਉਹਦਾ ਨਾਮ ਅਕਾਲ ਮੂਰਤ, ਅਕਾਲ ਮੂਰਤੀਮਾਨ ਹੋ ਜਾਂਦਾ, ਪਾਣੀ ਚ ਲਹਿਰ ਪੈਦਾ ਹੋ ਜਾਂਦੀ ਹੈ। ਰਹਿੰਦਾ ਅਜੂਨੀ, ਫਿਰ ਵੀ ਅਜੂਨੀ ਰਹਿੰਦਾ, ਅਕਾਲ ਮੂਰਤ ਹੁੰਦਾ ਹੋਇਆ ਵੀ ਅਜੂਨੀ ਹੈ, ਯਾਨੀ ਪੰਜ ਤੱਤਾਂ ਦਾ ਸਰੀਰ ਧਾਰਨ ਨਹੀਂ ਕਰਦਾ। ਪੰਜ ਤੱਤ ਦਾ ਸਰੀਰ ਨਹੀਂ ਹੁੰਦਾ, ਬੰਦ ਕਰ ਦਿੰਦਾ।
ਸਵਈਆ ਆਦ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ
ਆਦ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ ਇਹ ਅੱਠੇ ਗੱਲਾਂ ਚੰਡੀ ਨਾਲ ਜੁੜੀਆਂ ਹੋਈਆਂ ਨੇ ਇਹ ਅੱਠੇ ਗੁਣ ਉਹ ਤੋਂ ਜੋ ਪੈਦਾ ਹੋਈ ਹੈ ਚੀਜ਼ ਨਾ ਉਹਦਾ ਦੂਆ ਰੂਪ ਉਹਦੀ ਜਿਹੜੀ ਮੂਰਤੀ ਹੈ ਅਕਾਲ ਮੂਰਤ ਅੱਠੇ ਇਹ ਲਕਸ਼ਣ ਉਹ ਮੂਰਤੀ ਦੇ ਨੇ ਉਹ ਅਕਾਲ ਦੇ ਅੱਠ ਲਕਸ਼ਣ ਹੋ ਉਹ ਨੇ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ
ਸਵੈਭੰਗ
ਜਿਹੜੀ ਮੂਰਤ ਅਕਾਲ ਮੂਰਤ ਹੈ ਇਹ ਮੂਰਤੀ ਹੈ ਅਕਾਲ ਦੀ ਇਹਨਾਂ ਨੇ ਮੂਰਤੀ ਬਣਾ ਲਈ ਪੱਥਰ ਦੀ ਦਫਾ ਹੋਣਿਆਂ ਨੇ ਮੂਰਤੀ ਤਾਂ ਹੈ ਇਹ ਪਰ ਇਹੋ ਜਿਹੀ ਮੂਰਤੀ ਨੀ ਜਿਹੜੀ ਅੱਖ ਨੂੰ ਦਿਖੇ ਅਕਾਲ ਮੂਰਤੀ ਹੈ ਪੱਥਰ ਦੀ ਮੂਰਤੀ ਨਹੀਂ ਹੈ ਫਿਰ ਮਾਤ ਕਿਹਾ ਹੋਇਆ ਜੱਗ ਮਾਤ ਇਹਨਾਂ ਨੇ ਆਪਣੀ ਮਾਂ ਰੱਖ ਲਿਆ ਉੱਥੇ ਦੋ ਚੀਜ਼ਾਂ ਬਣਾ ਲਈਆਂ ਇੱਕ ਤਾਂ ਮਾਂ ਆਪਣੀ ਬੰਦੇ ਦੀ ਇੱਕ ਮੂਰਤੀ ਉਹ ਮਾਂ ਜਨਾਨੀ ਦੀ ਮੂਰਤੀ ਬਣਾਤੀ ਜੇ ਹੁਣ ਗਲਤੀ ਕਿਸੇ ਤੇ ਹੋ ਗਈ ਸੁਧਾਰੀ ਵੀ ਤੇ ਜਾ ਸਕਦੀ ਹੈ ਸਿਆਣੇ ਬੰਦੇ ਗਲਤੀ ਨੂੰ ਸੁਧਾਰਦੇ ਹੁੰਦੇ ਨੇ ਗੁਰੂ ਕਹਿੰਦੇ ਕੀ ਕੀਤਾ ਸੁਧੇ ਸਿਮਰਤ ਸ਼ਾਸਤਰ ਸਗਲ ਉਹ ਜੇ ਗਲਤੀਆਂ ਹੋਈਆਂ ਸੀ ਵਿਦਵਾਨਾਂ ਨੇ ਚਾਹੇ ਜਾਣ ਕੇ ਕੀਤੀਆਂ ਚਾਹੇ ਹੋ ਗਈਆਂ ਉਹ ਤਾਂ ਜਾਣ ਕੇ ਕੀਤੀਆਂ ਮੰਨਦਾ ਕਬੀਰ ਆਦਿ ਗੁਰੂ ਗ੍ਰੰਥ ਸਾਹਿਬ ਚ ਕਬੀਰ ਜਾਣ ਕੇ ਮੰਨਦਾ ਕਦ ਹੋਈਆਂ ਨੇ ਜਦ ਸਿਮਰਤੀਆਂ ਸ਼ਾਸਤਰ ਲਿਖੇ ਨੇ ਨਾ ਰਿਸ਼ੀਆਂ ਮੁਨੀਆਂ ਨੇ ਇਹ ਰਾਜਿਆਂ ਨੇ ਲਿਖਾਏ ਨੇ ਜਿਵੇਂ ਸਾਡੇ ਇਤਿਹਾਸ ਲਿਖਾਇਆ ਰਾਜਿਆਂ ਨੇ ਲਿਖਾਇਆ ਨਾ ਜਾਂ ਰਾਜ ਹੋ ਗਿਆ ਸਿੱਖਾਂ ਦਾ ਜਾਣ ਬੁੱਝ ਕੇ ਗੁਰਮਤ ਦੇ ਖਿਲਾਫ ਲਿਖਾਇਆ ਪੰਡਤਾਂ ਨੇ ਰਾਏ ਦਿੱਤੀ ਹੈ ਬਈ ਇਹ ਵੇਦ ਨੇ ਨੀ ਚੱਲਣ ਦੇਣਾ ਤੁਹਾਨੂੰ ਇਹ ਵੇਦ ਹੈ ਇਹ ਵੇਦ ਬਾਣੀ ਨੇ ਨੀ ਰਾਜ ਕਰਨ ਦੇਣਾ ਇਹ ਤਾਂ ਰਾਜ ਦੇ ਖਿਲਾਫ ਹੈ ਜੇ ਰਾਜ ਕਰਨਾ ਤਾਂ ਸ਼ਾਸਤਰ ਇਹੋ ਜਿਹੇ ਲਿਖ ਲਓ ਜਿਹੋ ਜਿਹੇ ਸਾਡੇ ਨੇ ਇਤਿਹਾਸ ਲਿਖ ਲਓ ਉਹ ਇਤਿਹਾਸ ਲਿਖਾਤਾ ਉਹਦਾ ਹੀ ਪ੍ਰਚਾਰ ਹੁੰਦਾ ਗੁਰਮਤ ਛਡਾਤੀ ਇਹ ਜਾਣ ਬੁੱਝ ਕੇ ਕੀਤਾ ਹੋਇਆ ਕੰਮ ਹੈ ਅਸੀਂ ਇਹਨੂੰ ਸੁਧਾਰ ਰਹੇ ਹਾਂ ਪਹਿਲਾਂ ਸੁਧਾਰਿਆ ਗੁਰੂ ਨੂੰ ਕਹਿੰਦੇ ਫਿਰ ਜਿਨ੍ਹਾਂ ਨੇ ਰਾਜ ਕੀਤਾ ਉਹਨਾਂ ਨੇ ਵਿਗਾੜਤਾ ਹੁਣ ਸਾਨੂੰ ਸੁਧਾਰਨਾ ਪੈ ਰਿਹਾ ਗੁਰਬਾਣੀ ਦੇ ਗੁਰਬਾਣੀ ਚ ਉਹੀ ਕੁਛ ਲਿਖਿਆ ਹੋਇਆ ਉੱਥੇ ਨੀ ਵਿਗੜਿਆ ਅਰਥ ਕਰਨ ਲੱਗਿਆ ਨੇ ਵਿਗਾੜਤਾ ਇਤਿਹਾਸ ਰੱਖ ਕੇ ਰਚ ਕੇ ਵਿਗਾੜਿਆ ਤਾਂ ਸਾਫ਼ ਦੀਂਦ ਆਇਆ ਵਿਗਾੜਿਆ ਹੋਇਆ ਪੰਡਿਤ ਵਿਗਾੜਦਾ ਹੁੰਦਾ ਕਬੀਰ ਕਹਿੰਦਾ ਕਬੀਰ ਕਾਗਜ਼ ਕੀ ਉਬਰੀ ਕਬੀਰ ਦੇ ਸ਼ਲੋਕਾਂ ਚ ਹੈ ਆਦਿ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ ਕਬੀਰ ਕਾਗਜ਼ ਕੀ ਉਬਰੀ ਉਹ ਕਾਗਜ਼ਾਂ ਦੀ ਕਿਸ਼ਤੀ ਬਣਾ ਲਈ ਮਸਕੇ ਕਰਮ ਕਪਾਟ ਸਿਆਹੀ ਨਾਲ ਉਹਨਾਂ ਕਾਗਜ਼ਾਂ ਤੇ ਕਰਮ ਫਲਸਫੀ ਲਿਖ ਲਈ ਵੀ ਇਹ ਕਰਮਾਂ ਦਾ ਵੱਧ ਕਰਮ ਜੀ ਇਹ ਕਰਦਾ ਚੰਗੇ ਕਰਦਾ ਮਾੜੇ ਕਰਦਾ ਕਰਮ ਦਾ ਕਰੇ ਨਹੀਂ ਸਕਦਾ ਗੁਰਬਾਣੀ ਤਾਂ ਰੱਦ ਕਰਦੀ ਹੈ ਜਬ ਲੱਗ ਜਾਣੇ ਮੈਂ ਕੁਛ ਕਰਤਾ ਤਬ ਲੱਗਦਾ ਗਰਮ ਜੋਰ ਮੈਂ ਫਿਰਦਾ ਹੈ ਇਹਨੂੰ ਪੜ੍ਹਾਤਾ ਵੀ ਤੂੰ ਕਰਮ ਕਰਦਾ ਪੁੱਠੀ ਪੜ੍ਹਾਈ ਪੜ੍ਹਾਤੀ ਪੰਡਿਤ ਨੇ ਹੁਣ ਸਾਰੇ ਮੰਨਦੇ ਨੇ ਇਹ ਕਰਮ ਫਲਸਫੀ ਲਿਖ ਦਿੱਤੀ ਸਿਮਰਤ ਸ਼ਾਸਤਰਾਂ ਚ ਅੱਜ ਅਸੀਂ ਸਾਰੇ ਹੀ ਮੰਨਦੇ ਹਾਂ ਇਹਨੂੰ ਦੁਨੀਆਂ ਦੀਆਂ ਸਾਰੀਆਂ ਵਰਤਾਂ ਹੀ ਮੰਨਦੀਆਂ ਨੇ ਇੱਥੋਂ ਗੱਲ ਦੂਏ ਪਾਸੇ ਚਲੀ ਗਈ ਪਰਮੇਸ਼ਰ ਕਰਦਾ ਸਭ ਕੁਛ ਆਦਮੀ ਕੁਛ ਨਹੀਂ ਕਰ ਸਕਦਾ ਕੋਈ ਵੀ ਨਹੀਂ ਕੁਛ ਕਰ ਸਕਦਾ ਇਹ ਤਾਂ ਗੁਰਮਤ ਜੇ ਪਰਮੇਸ਼ਰ ਤੋਂ ਬਿਨਾਂ ਕੋਈ ਕੁਛ ਕਰ ਸਕਦਾ ਇਹ ਹੈ ਮਨਮਤ ਬਸ ਇੱਥੋਂ ਲਾਈਨ ਪੜ ਜਾਂਦੀ ਹੈ ਦੂਈ ਜੇ ਇੱਥੋਂ ਲਾਈਨ ਆਦਮੀ ਕੁਛ ਕਰ ਸਕਦਾ ਹੋ ਗਿਆ ਫਿਰ ਪਰਮੇਸ਼ਰ ਦੀ ਜਗ੍ਹਾ ਆਦਮੀ ਆ ਜੂਗਾ ਰੱਬ ਹੌਲੀ 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 ਇੱਥੇ ਆ ਜਾਣਾ ਪਰਮੇਸ਼ਰ ਗਾਇਬ ਹੋ ਜਾਣਾ ਆਦਮੀ ਨੇ ਪਰਮੇਸ਼ਰ ਬਣ ਜਾਣਾ ਫਿਰ ਬਣ ਗਿਆ ਰਾਮਚੰਦਰ ਬਣ ਗਿਆ ਵਿਸ਼ਨੂੰ ਬਣਿਆ ਬਣਿਆ ਬੈਠਾ ਹੁਣ ਨਾਨਕ ਬਣਿਆ ਬੈਠਾ ਗੁਰੂ ਗੋਬਿੰਦ ਸਿੰਘ ਬਣਿਆ ਬੈਠਾ ਬਣਾ ਤਾਂ ਬਣਾਉਣ ਵਾਲਿਆਂ ਨੇ ਉਹ ਨਹੀਂ ਬਣੇ ਉਹ ਉੱਥੇ ਹੀ ਨੇ ਉਹੋ ਜਿਹੇ ਹੀ ਨੇ ਉਹਨਾਂ ਤਾਂ ਆਹ ਪਈ ਹੈ ਬਾਣੀ ਸਾਡੇ ਕੋਲ ਉਹ ਤਾਂ ਇਹੋ ਜਿਹੇ ਨੇ ਇਹੋ ਜਿਹੇ ਹੈ ਸਾਡੇ ਦਿਮਾਗ ਚ ਰਹਿਣ ਚ ਜ਼ਰੂਰ ਬਣ ਗਏ ਅਸੀਂ ਰਾਹ ਉਲਟੇ ਚਲੇ ਗਏ ਉਸ ਰਾਹ ਤਾਂ ਜਾ ਕੇ ਉਹੋ ਜਿਹਾ ਹੀ ਕੁਛ ਆਉਣਾ ਸੀ ਅੱਗੇ ਜਾ ਕੇ ਜੇ ਉਲਟੇ ਰਾਹ ਤੁਰ ਪਈਏ ਉਸ ਰਾਹ ਜਾ ਜਾਵਾਂਗੇ ਉਹੀ ਕੁਛ ਆਊਗਾ ਉਹੋ ਜਿਹੇ ਖੇਤ ਆਉਣਗੇ ਉਹੋ ਜਿਹੇ ਪਹਾੜ ਆਉਣਗੇ ਉਹੋ ਜਿਹੇ ਨਦੀਆਂ ਨਾਲੇ ਆਉਣਗੇ ਉਹੋ ਜਿਹੇ ਪਿੰਡ ਆਉਣਗੇ ਉਹੋ ਜਿਹੇ ਆਦਮੀ ਆਉਣਗੇ ਜੇ ਜੇ ਹਿੰਦੂਆਂ ਦੇ ਉਹੋ ਜਿਹੇ ਸਾਡੇ ਹੋ ਗਏ ਉਹੀ ਤੀਰਥ ਬਣ ਗਏ ਉਹੀ ਚੜਾਵਾ ਬਣ ਗਿਆ ਉਹੀ ਨਿਤਨੇਮ ਬਣ ਗਿਆ ਉਹੀ ਸਭ ਕੁਝ ਬਣ ਗਿਆ ਉਹੀ ਮੂਰਤੀ ਪੂਜਾ ਬਣ ਗਈ ਉਹ ਅਜਿਹਾ ਬਣ ਜਾਂਦਾ ਹੁੰਦਾ ਸਭ ਕੁਛ। ਇਹ ਕਬੀਰ ਕਾਗਰ ਕੀ ਉਬਰੀ ਮਸ ਸਿਆਹੀ, ਮਸ ਸਿਆਹੀ ਨੂੰ ਕਹਿੰਦੇ ਕਰਮ ਕਪਾਟ, ਪਾਹਨ ਬੋਰੀ ਪ੍ਰਥਮੀ ਪੰਡਤ ਪਾੜੀ ਪਾਠ। ਪਾਹਨ ਆ ਗਿਆ ਨਾ ਪੱਥਰ ਆ ਗਿਆ, ਉਹ ਪੱਥਰ ਪੂਜਾ ਕਰ ਲਈ, ਕਿਸ਼ਤੀ ਚ ਰੱਖਤਾ ਪੱਥਰ ਕਾਗਜ਼ਾਂ ਤੇ ਰੱਖਤਾ ਪੱਥਰ ਮੂਰਤੀ ਪੂਜਾ। ਇਹ ਸੁੱਤੇ ਪਏ ਤੇ ਵਿਦਵਾਨ ਇਹ ਭਗਤੀ ਨੂੰ ਦੇਖਦੇ ਵੀ ਕਿੱਧਰ ਨੂੰ ਇਸ਼ਾਰਾ ਕਰਦੀ ਹੈ, ਮੂਰਤੀ ਪੂਜਾ ਤੋਂ ਖਿਲਾਫ ਹੋ ਗਏ। ਉਹ ਮੂਰਤੀ ਪੂਜਾ ਤੋਂ ਖਿਲਾਫ ਤਾਂ ਰਹੋ, ਆਹ ਤਾਂ ਮੂਰਤੀ ਪੂਜਾ ਹੈ ਨੀ, ਇਹ ਤਾਂ ਅਕਾਲ ਮੂਰਤ ਹੈ। ਅਕਾਲ ਮੂਰਤ ਨੂੰ ਜੇ ਤੁਸੀਂ ਨਾਨਕ ਨੂੰ ਨਾਨਕ ਦੇ ਸਰੀਰ ਦੀ ਮੂਰਤੀ ਬਣਾ ਲਓ, ਫਿਰ ਉਹੋ ਜਿਹੇ ਤੁਸੀਂ ਹੋ ਗਏ ਜਿਹੋ ਜਿਹੇ ਹਿੰਦੂ ਨੇ। ਨਾਨਕ ਦੀ ਮੂਰਤੀ ਬਣਾ ਕੇ ਦਿਖਾਓ, ਉਹ ਨਾਨਕ ਲੈਣਾ ਵੀ ਹੈ, ਉਹ ਨਾਨਕ ਅਮਰਦਾਸ ਵੀ ਹੈ, ਉਹੀ ਨਾਨਕ ਰਾਮਦਾਸ ਵੀ ਹੈ। ਭਈ ਸਰੀਰ ਦੀਆਂ ਮੂਰਤੀਆਂ ਤਾਂ ਵੱਖ ਵੱਖ ਬਣਨਗੀਆਂ, ਨਾਨਕ ਦੀ ਮੂਰਤੀ ਇੱਕੋ ਹੀ ਹੈ। ਇਹ ਗੱਲ ਸਮਝਣ ਵਾਲੀ ਸੀ, ਇੰਨੀ ਖੋਪਰੀ ਹੈਗੀ ਨੇ ਵਿਦਵਾਨ ਨੇ ਟੈਂਟੈ ਕਰੀ ਜਾਂਦੇ ਨੇ। ਅਸੀਂ ਵੀ ਤਾਂ ਉਹੀ ਕੁਛ ਕਰੀ ਬੈਠੇ ਹਾਂ, ਆਪਣੇ ਅੰਦਰ ਤਾਂ ਝੱਕ ਕੇ ਦੇਖੋ, ਰੌਲਾ ਪਾਈ ਜਾਂਦੇ ਉਵੇਂ ਖਾਮ ਖਾ। ਗੱਲ ਵਿਚਾਰਨ ਦੀ ਸੀ, ਵਿਚਾਰਿਆ ਕਿਸੇ ਨੇ ਹੈ ਨੀ, ਅਸਲ ਚ ਗੱਲ ਕੁਛ ਵੀ ਨਹੀਂ। ਵਿਦਵਾਨਾਂ ਦੇ ਅੰਦਰ ਨਫ਼ਰਤ ਹੁੰਦੀ ਹੈ, ਠੀਕ ਹੈ। ਪਿੱਛੇ ਜਿਹੜੇ ਲੋਕ ਇਤਿਹਾਸ ਪੜ੍ਹਦੇ ਨੇ ਉਹਨਾਂ ਦੇ ਅੰਦਰ ਨਫ਼ਰਤ ਪੈਦਾ ਹੋ ਜਾਂਦੀ ਹੈ, ਜੇ ਨਾ ਹੋਵੇ ਤਾਂ ਪੈਦਾ ਹੋ ਜਾਂਦੀ ਹੈ। ਇਸ ਕਰਕੇ ਇਤਿਹਾਸ ਨਹੀਂ ਪੜ੍ਹੀਦਾ ਹੁੰਦਾ, ਇਤਿਹਾਸ ਦਾ ਇੱਥੇ ਕਦੇ ਜ਼ਿਕਰ ਨਹੀਂ ਗੁਰਬਾਣੀ ਚ। ਨੌਵੇਂ ਪਾਤਸ਼ਾਹ ਨਾਲ ਕੀ ਬੀਤਿਆ ਕੋਈ ਲੰਬਾ ਚੌੜਾ ਜ਼ਿਕਰ ਦਸਮ ਪਾਤਸ਼ਾਹ ਨੇ ਕਦੇ ਨਹੀਂ ਕੀਤਾ। ਚੰਡੀ ਚਰਿੱਤਰ ਲਿਖ ਦਿੱਤਾ, ਪੁਰਾਣਾ ਇਤਿਹਾਸ ਹੋਰ ਲਿਖ ਦਿੱਤਾ, ਕਿੰਨਾ ਕੁਛ ਗਿਆਨ ਪ੍ਰਬੋਧ ਲਿਖ ਦਿੱਤਾ। ਕਿਉਂ ਵੀ ਆਪਣੇ ਘਰ ਦਾ ਇਤਿਹਾਸ ਕਿਉਂ ਨਹੀਂ ਲਿਖਿਆ? ਰਾਮ ਰਾਏ ਦਾ ਕੀ ਪਾਠ ਸੀ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਚ, ਇਹ ਕਿਉਂ ਨਹੀਂ ਲਿਖਿਆ? ਇਹ ਇਤਿਹਾਸ ਸੀ, ਇਹ ਨਹੀਂ ਲਿਖੀ ਦਾ ਹੁੰਦਾ। ਰਾਮ ਰਾਏ ਕੱਲ ਨੂੰ ਮਰ ਜੂਗਾ, ਉਹਦੀ ਜਗ੍ਹਾ ਉਹਦਾ ਔਲਾਦ ਚੰਗੀ ਵੀ ਹੋ ਸਕਦੀ ਹੈ, ਬੰਦੇ ਦੀ ਵਿਚਾਰਧਾਰਾ ਬਦਲ ਸਕਦੀ ਹੈ। ਜੇ ਇਤਿਹਾਸ ਪੜ੍ਹ ਲਿਆ ਸਾਡੇ ਅੰਦਰ ਤਾਂ ਉਹਨਾਂ ਖਾਤਰ ਨਫ਼ਰਤ ਪੈਦਾ ਹੋਜੂ, ਜਾਣਿਓ ਹੀ ਨਹੀਂ। ਇਹ ਐਸੇ ਨਫ਼ਰਤ ਦੇ ਬੀਜ ਬੀਜ ਦਾ ਇਤਿਹਾਸ, ਗੜੇ ਮੁਰਦੇ ਉਖੜਦੇ ਰਹਿੰਦੇ ਨੇ। ਇਹ ਇਤਿਹਾਸ ਪੜ੍ਹਦੇ ਨੇ ਰਾਜੇ ਜਿਨ੍ਹਾਂ ਨੇ ਸੂਰਤ ਖੜੀ ਰੱਖਣੀ ਹੈ, ਇਤਿਹਾਸ ਨੂੰ ਬਹਾਨਾ ਬਣਾ ਕੇ ਉਥਲ ਪੁਥਲ ਕਰਦੇ ਰਹਿਣ, ਅੱਗ ਜਲਦੀ ਰੱਖਣੀ ਹੈ, ਬੁਝਾਉਣੀ ਨਹੀਂ ਹੈ ਇਹਨਾਂ ਨੇ। ਉਹ ਇਤਿਹਾਸ ਪੜ੍ਹਦੇ ਹੁੰਦੇ ਨੇ, ਗੁਰਮੁਖ ਨਹੀਂ ਇਤਿਹਾਸ ਪੜ੍ਹਦੇ। ਗੁਰਮੁਖਾਂ ਦਾ ਇਤਿਹਾਸ ਹੁੰਦਾ ਹੀ ਨਹੀਂ, ਇਤਿਹਾਸ ਮਿਥਿਆਸ ਹੈ। ਇਤਿਹਾਸ ਪੜ੍ਹਨ ਤੋਂ ਹੀ ਰੋਕਿਆ ਸੀ ਸਾਨੂੰ, ਗੁਰ ਕਹਿਆ ਸਾ ਕਾਰ ਕਮਾਵੋ, ਅੱਜ ਉਹ ਕੁਛ ਕਿਹਾ ਕਰਿਓ, ਗੁਰ ਕੀ ਕਰਨੀ ਕਹੇ ਧਾਵੋ। ਉਹ ਕੀ ਕਰਦੇ ਰਹੇ, ਕਿਹਦੇ ਨਾਲ ਲੜੇ, ਕਿਹਦੇ ਨਾਲ ਪੜੇ, ਉਹਨਾਂ ਨਾਲ ਕੌਣ ਚਰਚਾ, ਉਹਦੇ ਮਗਰ ਨਾ ਜਾਇਓ। ਤੁਹਾਨੂੰ ਕਰਨ ਨੂੰ ਕੀ ਕਿਹਾ, ਤੁਸੀਂ ਉਹੀ ਕਰਿਓ। ਸਿੱਖਾਂ ਨੂੰ ਜੋ ਕਿਹਾ ਉਹੀ ਕਰਨ, ਸਿੱਖ ਤਾਂ ਉਹ ਕੰਮ ਕਰਦੇ ਨੀ, ਉਹ ਕੰਮ ਕਰਦੇ ਨੀ, ਹੋਰ ਪਾਸੇ ਫਸ ਸਿਰੜ ਆਈ ਜਾਂਦੇ ਜਾ ਜਾ ਕੇ। ਉਹ ਸੌਦੇ ਸਾਧੇ ਤੁਸੀਂ ਕੀ ਲੈਣਾ, ਤੁਸੀਂ ਗੁਰੂ ਦੀ ਗੱਲ ਕਰੋ, ਸੌਦੇ ਵਾਲਾ ਆਪੇ ਛਿਪ ਜੂਗਾ। ਜਦ ਸੂਰਜ ਚੜੂਗਾ, ਤਾਰੇ ਚੰਦ ਜਿਹੜੇ ਛੋਟੇ ਮੋਟੇ ਨੇ ਆਪੇ ਛਿਪ ਜਾਣਗੇ। ਸੂਰਜ ਤਾਂ ਚੜਾ ਦੋ, ਸੂਰਜ ਕੋਲ ਹੈ ਨੀ, ਤਾਰਿਆਂ ਨਾਲ ਲੜੀ ਜਾਂਦੇ ਨੇ। ਇਹ ਬੇਮਤਲਬ ਦੀਆਂ ਲੜਾਈਆਂ ਨੇ, ਇਹ ਬੇਮਤਲਬ ਦੀਆਂ ਲੜਾਈਆਂ ਨੇ। ਕਲਗੀਆਂ ਸਾਰਿਆਂ ਦੀਆਂ ਲੱਗੀਆਂ ਹੋਈਆਂ ਸੀ, ਦਸਮ ਪਾਤਸ਼ਾਹ ਦੀ ਯਾਰ ਉਹਦੀ ਜਿਹੜਾ ਹੈ ਨਾ ਆਪਣਾ ਵੱਡਾ ਸ਼ਿਵਾ ਜੀ, ਦੋਹਾਂ ਦੀ ਫੋਟੋ ਦੀ ਪਛਾਣ ਨਹੀਂ ਹੈ ਆਮ ਆਦਮੀ ਨੂੰ, ਜੇ ਦਿਖਾ ਦਈਏ ਨਾ ਇੱਕੋ ਲੱਗਦੀ ਹੈ ਫੋਟੋ। ਇਹ ਤਾਂ ਕਲਗੀਆਂ ਸਾਰੇ ਹੀ ਲਾਉਂਦੇ ਤੇ ਰਾਜੇ, ਉਹ ਜੀ ਉਹਨਾਂ ਦੀ ਹੈ, ਉਹਨਾਂ ਦੀ ਕੋਈ ਵੱਖਰੀ ਬਣੀ ਹੋਈ ਹੈ? ਕੀ ਰੌਲਾ ਭਲਾ, ਕੀ ਗੱਲਾਂ ਨੇ? ਗੁਰਮਤ ਛੱਡ, ਜਿਹੜਾ ਕੰਮ ਸੀ ਛੱਡ ਦਿੱਤਾ, ਸੌਖੇ ਕੰਮ ਲੱਗ ਗਏ। ਕਿਉਂ ਇਹੋ ਜਿਹਾ ਕੰਮ ਤਾਂ ਹਰੇਕ ਲੱਗ ਸਕਦਾ, ਪਾਗਲ ਤੇ ਪਾਗਲ ਆਦਮੀ ਵਿਦਵਾਨ ਲੱਗ ਸਕਦਾ, ਛੇਤੀ ਸ਼ੋਹਰਤ ਮਿਲ ਜਾਂਦੀ ਹੈ। ਇਹ ਇਸ ਰਸਤੇ ਪੈ ਗਏ ਵੀ ਸਾਡੀ ਸ਼ੋਹਰਤ ਹੋ ਜਾ ਸਸਤੀ, ਉੱਥੇ ਵੀ ਇਹ ਗੱਲ ਲਿਖੀ ਹੈ ਕਿ ਪੰਡਿਤ ਪਾੜੀ ਕਿਵੇਂ ਪਾੜੀ, ਕਾਗਜ਼ਾਂ ਦੇ ਉੱਤੇ ਸਿਆਹੀ ਨਾਲ ਲਿਖ ਲਿਆ। ਕਾਗਜ਼ ਕੀ ਉਭਰੀ ਕਿਸ਼ਤੀ ਬਣਾਤੀ ਪਵਜਲ ਤਰਨ ਦੀ, ਉਹ ਕਾਗਜ਼ ਦੀ ਕਿਸ਼ਤੀ ਦਾ ਸੰਸਾਰ ਨਹੀਂ ਤਰਿਆ ਜਾ ਸਕਦਾ, ਪਵਜਲ ਨਹੀਂ ਤਰਿਆ ਜਾ ਸਕਦਾ, ਤਖ਼ਤੇ ਕਾਹਦੇ ਚੜ੍ਹਨੇ ਸਿਆਹੀ ਦੇ। ਯਾਨੀ ਸੱਚ ਨੂੰ ਝੂਠ ਬਣਾਤਾ, ਬਾਟ ਪਾੜ ਲਈ ਪੰਡਿਤ ਨੇ, ਰਸਤਾ ਹੀ ਬਦਲਤਾ, ਗੁਰਮਤ ਦਾ ਰਾਹ ਬਦਲਤਾ, ਵੇਦ ਬਾਣੀ ਦਾ ਰਾਹ ਬਦਲਤਾ, ਕਹਿਣ ਦਾ ਮਤਲਬ ਇਹ ਸੀਗਾ। ਸੰਤ ਅੱਗੇ ਲਿਖਦੇ ਰਹੇ ਨੇ ਇਹਦੇ ਖਿਲਾਫ, ਤਿੰਨ ਪ੍ਰਕਾਰ ਦੇ ਸੰਤ ਰਹੇ ਨੇ, ਤਿੰਨ ਵਿਚਾਰਧਾਰਾ ਧਾਰਾਵਾਂ ਰਹੀਆਂ ਨੇ ਪਹਿਲਾਂ ਤੀ ਇੱਥੇ। ਇੱਕ ਜੋਗੀਆਂ ਦੀ ਸ਼ਿਵ ਦੀ ਵਿਚਾਰਧਾਰਾ ਸਮਾਧੀ ਵਾਲੀ, ਇੱਕ ਵਿਸ਼ਨੂੰ ਦੀ ਵਿਚਾਰਧਾਰਾ। ਕੀ ਵਿਸ਼ਨੂੰ ਦੀ ਵਿਚਾਰਧਾਰਾ ਕੀ ਹੈ? ਇਹ ਬਾਟ ਪਾੜਨੀ, ਬਸ ਇਹਦਾ ਇਹੀ ਧਰਮ ਹੈ ਵਿਸ਼ਨੂੰ ਦਾ। ਜਿਹੜਾ ਰਾਹ ਹੈ ਨਾ ਗੁਰਮਤ ਦਾ, ਸੱਚ ਦਾ ਮਾਰਗ, ਇਹਨੂੰ ਝੂਠ ਦਾ ਮਾਰਗ ਕਰ ਦੇਣਾ, ਇਹੀ ਕੰਮ ਹੈ। ਇਹੀ ਰਣਜੀਤ ਸਿੰਘ ਨੇ ਕੀਤਾ ਸੀ। ਰਣਜੀਤ ਸਿੰਘ ਨੇ ਕੀਤਾ ਨੀ, ਮੂਰਤੀਆਂ ਲੈ ਕੇ ਨੀ ਆਇਆ। ਉਹਦਾ ਰਾਜ ਨੀ ਚੱਲ ਸਕਦਾ ਜੇ ਨਾ ਕਰੇ, ਫਿਰ ਨੀ ਚੱਲਦਾ ਹੁੰਦਾ ਰਾਜ। ਕਿਉਂਕਿ ਰਾਜ ਤਾਂ ਚੱਲ ਸਕਦਾ, ਇਹ ਤਾਂ ਵਧੀਆ ਚੱਲ ਸਕਦਾ, ਪਰ ਉਹਨੇ ਤਾਂ ਮਨਮਾਨੀ ਕਰਨੀ ਹੈ। ਜਿਹਨੇ ਮਨਮਾਨੀ ਕਰਨੀ ਹੈ ਉਹ ਨੀ, ਮਨਮਾਨੀ ਨੀ ਹੋ ਸਕਦੀ। ਮਨਮਾਨੀ ਦੀ ਇਜਾਜ਼ਤ ਨੀ ਦਿੰਦੀ ਗੁਰਬਾਣੀ, ਉਹਨੇ ਮਨਮਾਨੀ ਕਰਨੀ ਹੈ। ਇਸ ਕਰਕੇ ਉਹਨੇ ਰਾਹ ਬਦਲਣਾ ਹੁੰਦਾ, ਆਪਣੇ ਮਨ ਮਰਜ਼ੀ ਦਾ ਮਨ ਭਾਉਂਦਾ ਰਾਹ ਬਣਾਉਣਾ ਹੁੰਦਾ। ਮਨ ਭਾਉਂਦਾ ਰਾਹ ਸੁਮਰੋ ਸ਼ਾਸਤਰਾਂ ਦੇ ਵਿੱਚ ਹੈਗਾ ਹੀ ਹੈ। ਇਸ ਰਸਤੇ ਨੂੰ ਤਲਾਂਜਲੀ ਦੇਣੀ ਹੁੰਦੀ ਹੈ। ਰਾਜੇ ਦਿੰਦੇ ਆਏ ਨੇ। ਵਿਸ਼ਨੂੰ ਭਗਤਾਂ ਦਾ ਕੰਮ ਇਹ ਰਿਹਾ ਸੱਚ ਦੇ ਮਾਰਗ ਨੂੰ ਵਿਗਾੜ ਕੇ ਝੂਠ ਦਾ ਮਾਰਗ ਬਣਾ ਦੇਣਾ। ਜਿੰਨੇ ਵਾਲਾ ਵਾਲੇ ਸੰਤ ਨੇ ਵਿਸ਼ਨੂੰ ਭਗਤ ਨੇ, ਵੈਸ਼ਨ ਬਤ ਵਾਲੇ, ਕਹਿਣ ਨੂੰ ਤਾਂ ਇਹ ਚੰਡੀ ਦੇ ਪੁਜਾਰੀ ਨੇ, ਕਹਿਣ ਨੂੰ ਤਾਂ ਚੰਡੀ ਦੇ ਪੁਜਾਰੀ ਨੇ, ਪਰ ਚੰਡੀ ਦੇ ਪੁਜਾਰੀ ਸਿਰਫ ਰਸਤਾ ਬਦਲਣ ਵਾਸਤੇ ਨੇ। ਰਸਤਾ ਮਾਲਾ ਇਹਨਾਂ ਦੀ ਹੋਈ ਹੈ, ਇਹ ਪੰਡਤ ਦੀ ਮਾਲਾ। ਜਿੰਨੇ ਮਾਲਾ ਧਾਰੀ ਸੰਤ ਨੇ ਸਭ ਇਹ ਗੁਰਮਤ ਨੂੰ ਬਦਲਣ ਵਾਲੇ ਨੇ। ਸਰਕਾਰੀ ਹੁੰਦੇ ਨੇ ਸੰਤ, ਇਹ ਸਾਰੇ ਸਰਕਾਰ ਨਾਲ ਰਲੇ ਹੋਏ, ਕੁਝ ਸਰਕਾਰ ਦੇ ਪੈਦਾ ਕੀਤੇ ਹੁੰਦੇ ਨੇ, ਕੁਝ ਪਹਿਲਾਂ ਰਲ ਕੇ ਤਾਂ ਪੈਦਾ ਹੁੰਦੇ ਨੇ, ਕਿਉਂ ਇਹਨਾਂ ਨੇ ਕੋ ਕਰਮ ਕਰਨੇ ਹੁੰਦੇ ਨੇ। ਸਰਕਾਰ ਤੋਂ ਇਹਨਾਂ ਨੂੰ ਫਿਰ ਉਹਦੀ ਮਿਲਦੀ ਹੈ ਇਜਾਜ਼ਤ, ਸਰਕਾਰ ਇਹਨਾਂ ਦੇ ਕੁਕਰਮਾਂ ਤੇ ਪਰਦਾ ਪਾਉਂਦੀ ਰਹਿੰਦੀ ਹੈ, ਮਦਦ ਕਰਦੀ ਰਹਿੰਦੀ ਹੈ। ਸਰਸੇ ਵਾਲੇ ਦੀ ਵੀ ਕਰਦੀ ਹੈ, ਹੋਰ ਵੀ ਕਰਦੀ ਹੈ, ਸਾਰਿਆਂ ਦੀ ਕਰਦੀ ਹੋ ਰਹਿੰਦੀ ਹੈ। ਸਰਕਾਰ ਨੂੰ ਇਹ ਕੰਮ ਦਿੰਦੇ ਨੇ, ਸਰਕਾਰ ਇਹਨਾਂ ਨੂੰ ਕੰਮ ਦਿੰਦੀ ਹੈ। ਇਹ ਜਿਹੜੇ ਵੈਸ਼ਨੂੰ ਭਗਤ ਹੁੰਦੇ ਨੇ, ਜਿਹੜੇ ਇਹਨਾਂ ਵੈਸ਼ਨੂੰ ਭਗਤਾਂ ਦੇ ਵਿੱਚੋਂ ਸਰਕਾਰ ਨਾਲ ਨਾ ਰਲਣ, ਸਰਕਾਰ ਦੇ ਕਬਜ਼ੇ ਚ ਨਾ ਆਉਣ, ਉਹ ਫਿਰ ਭਗਤ ਅਸਲੀ ਬਣ ਜਾਂਦੇ ਹੁੰਦੇ ਨੇ, ਜਿਵੇਂ ਕਬੀਰ ਬਣ ਗਿਆ ਸੀ। ਉਹ ਦੂਏ ਭਗਤਾਂ ਨਾਲ ਵੀ ਅੱਡ ਹੋ ਜਾਂਦੇ ਨੇ, ਫਿਰ ਕਹਿੰਦੇ ਤੁਸੀਂ ਤਾਂ ਜੋ ਕਿਹਾ ਸੀ ਪਹਿਲਾਂ ਮੈਨੂੰ, ਉਹ ਤਾਂ ਉਲਟੇ ਨੂੰ ਲੈ ਕੇ ਜਾਂਦੇ। ਹੁਣ ਜਦ ਹਟਾਉਂਦੇ ਨੇ ਨਾ, ਨਾ ਬਹੁਤਾ ਗਿਆਨ ਨਹੀਂ ਲਈਦਾ ਹੁੰਦਾ, ਗਾਹਾਂ ਦੀ ਲੋੜ ਨਹੀਂ ਹੈ, ਫਿਰ ਉਹ ਸਮਝ ਲੈਂਦਾ ਵੀ ਇਹ ਤਾਂ ਬੇਈਮਾਨ ਨੇ, ਫਿਰ ਉਹਨਾਂ ਨੂੰ ਛੱਡ ਦਿੰਦਾ ਵੀ ਮੈਂ ਤਾਂ ਜਾਣਾ ਉੱਥੇ ਨੂੰ ਜਿੱਥੇ ਮੈਨੂੰ ਲੋੜ ਸੀ, ਤੁਸੀਂ ਇੱਥੇ ਖੇਡੋ ਮਾਇਆ ਚ, ਮੈਨੂੰ ਨੀ ਲੋੜ ਹੈਗੀ ਮਾਇਆ ਦੀ। ਉਹ ਜਿਹੜਾ ਇੱਥੋਂ ਨਿਕਲ ਜਵੇ, ਉਹ ਪ੍ਰਪੰਚ ਤੋਂ ਨਿਕਲ ਗਿਆ। ਭਾਉ ਭਗਤੀ ਭਗਵਾਨ ਹਿੱਤ, ਆਹੀ ਹੈ ਭਗਤੀ, ਭਾਉ ਭਗਤੀ। ਭਾਉ ਭਗਤ ਭਗਵਾਨ ਹਿੱਤ, ਮਾਇਆ ਲਿਪਤ ਨਾ ਰੰਚ, ਇੰਨੀ ਵੀ ਮਾਇਆ ਦੀ ਲਿਪਤਾ ਨਹੀਂ ਰਹੇ। ਬਿਰਲੇ ਕਹੀਏ ਨਾਨਕਾ ਜੇ ਨਾ ਰਚੇ
ਪ੍ਰਪੰਚ,
ਇੱਥੋਂ ਕੋਈ ਬਿਰਲਾ ਨਿਕਲਦਾ। ਬੱਚੀ ਵੱਗ ਦੇ ਵਿੱਚੋਂ ਆਪਣੀ ਕੋਈ ਵੱਖਰੀ ਕਰਦਾ, ਇੱਕ ਵੱਗ ਹੈ ਸੰਤਾਂ ਦਾ ਵੱਗ ਫਿਰਦਾ ਨਾ, ਕਹਿੰਦਾ ਨੀ ਸੀ ਉਹ ਸੰਤਾਂ ਦੇ ਵੱਗ ਫਿਰਦੇ ਕਿਹਦੇ ਕਿਹਦੇ ਪੈਰੀ ਹੱਥ ਲਾਵਾਂ, ਉਹ ਕਹਿੰਦਾ ਨੀ ਸੀ ਮੁੰਡਾ ਕੀ ਆ ਉਹ ਅੰਮ੍ਰਿਤਸਰ ਵਾਲਾ, ਕੋਈ ਜਿਹੜਾ ਮਜ਼ਾਕੀਆ ਉਹ ਲਿਖਦਾ ਹੁੰਦਾ
ਗੋਗੋਵਾਣੀ,
ਗੋਗੋਵਾਣੀ ਕਹਿੰਦਾ ਸੰਤਾਂ ਦੇ ਵੱਗ ਫਿਰਦੇ ਨੀ, ਮੈਂ ਕਿਹਦੇ ਕਿਹਦੇ ਪੈਰੀ ਹੱਥ ਲਾਵਾਂ। ਦੇਖੋ ਗੱਲ ਕਹਿ ਗਿਆ ਉਹ ਆਪਣੀ, ਗਿੱਟੇ ਤੇ ਮਾਰ ਗਿਆ ਇਹਨਾਂ ਦੇ, ਇਹ ਤਾਂ ਵੱਗ ਫਿਰਦਾ ਇਹਨਾਂ ਦੇ ਤਾਂ। ਭਗਤ ਨੇ ਤਾਂ ਆਪਣੀ ਬੱਚੀ ਵੱਗ ਤੋਂ ਬਾਹਰ ਕਰਨੀ, ਬਸ ਕਬੀਰ ਦੀ ਬੱਚੀ ਵੱਗ ਤੋਂ ਬਾਹਰ ਹੈ, ਗੁਰੂ ਅਮਰਦਾਸ ਦੀ ਬੱਚੀ ਵੱਗ ਤੋਂ ਬਾਹਰ ਹੋ ਗਈ। ਫਿਰ ਉਹ ਕਹਿੰਦੇ ਨੇ ਇਹਨਾਂ ਭਗਤਾਂ ਨੂੰ ਜਿਹੜੇ ਮਾਲਾ ਧਾਰੀ ਨੇ, ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ, ਇਹਨਾਂ ਦੀ